SBS Radio.
SBS Radio.
प्यारे दोस्तों, असी अपने महीनावारी वुमेन्स हेल्थ सीरीज नूं लै के फिर हाजिर हाँ। तो टैलीफोन लाइन राही इस वेले मेरे नाल गगनदीप कौर चीमा जी जुड़े हैं, जो अज बड़ी ही दिलचस्प एक मुद्दे बारे गलबात करना चाहते हैं। सब तो पहला गगन जी, निघा ते गुड़ा स्वागत है SBS पंजाबी विच। समानता मिले घरां विच वी ते बाहर कम्मां काजां विच वी। ते सब तो अहम गल जिहड़ी मैनूं लगी, जिहड़ी असीं अज गलबात करनी है, कि खुशहाल संबंध ਕਿਵੇਂ ਬਣਾਏ ਜਾਣ ਘਰ ਵਿੱਚ, ਪਰਿਵਾਰਾਂ ਵਿੱਚ ਅਮਨ ਪਿਆਰ ਇਤਫਾਕ ਕਿਵੇਂ ਬਣਾ ਕੇ ਰੱਖਿਆ ਜਾਵੇ। ਸੋ ਹੈਲਥੀ ਰਿਲੇਸ਼ਨਸ਼ਿਪਸ ਦੀ ਵੀ ਗੱਲਬਾਤ ਕਰਨੀ ਹੈ, ਪਰ ਪਹਿਲ ਅਸੀਂ ਕਰਾਂਗੇ ਜੈਂਡਰ ਇਕੁਆਲਿਟੀ ਨਾਲ, ਜੋ ਅਕਸਰ ਅਸੀਂ ਇਹ ਲਫ਼ਜ਼ ਸੁਣਦੇ ਹਾਂ। ਦੱਸੋ ਇਹ ਕੀ ਹੈ ਜੀ, ਜੈਂਡਰ ਇਕੁਆਲਿਟੀ?
ਸੋ ਮਨਪ੍ਰੀਤ ਜੀ, ਜੈਂਡਰ ਇਕੁਆਲਿਟੀ ਦਾ ਜਿਹੜਾ ਸਵਾਲ ਅੱਜ ਕੱਲ੍ਹ ਬਹੁਤ ਉਠਾਇਆ ਜਾ ਰਿਹਾ ਆ, ਔਰ ਉਸ ਤੋਂ ਵੀ ਉੱਪਰ ਇੱਕ ਜੈਂਡਰ ਇਕੁਇਟੀ ਦਾ ਸਵਾਲ ਜਿਹੜਾ ਆ ਜਾਂਦਾ ਹੈ, ਬਹੁਤ ਇੱਕ ਦਿਲਚਸਪ ਇਹਦਾ ਡਿਫਰੈਂਸ ਹੈਗਾ ਆ, ਜੋ ਮੈਂ ਪਹਿਲਾਂ ਸਮਝਾਉਣਾ ਚਾਹਾਂਗੀ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਕਿ ਜੈਂਡਰ ਇਕੁਇਟੀ ਔਰ ਜੈਂਡਰ ਇਕੁਆਲਿਟੀ ਵਿੱਚ ਕੀ ਡਿਫਰੈਂਸ ਹੈਗਾ। ਜਦੋਂ ਮੈਂ ਇਹ ਗੱਲ ਸਮਝੀ ਸੀ ਇੱਕ ਟ੍ਰੇਨਰ ਤੋਂ, ਤੇ ਸਮਝਾਉਣ ਵਾਲੀ ਟ੍ਰੇਨਰ ਨੇ ਇਸ ਢੰਗ ਨਾਲ ਸਮਝਾਇਆ ਕਿ ਗੱਲ ਥੋੜੀ ਪਕੜ ਵਿੱਚ ਆ ਗਈ, ਤੇ ਮੈਂ ਉਹੀ ਇੱਕ ਵਿਜੂਅਲ ਤਰੀਕੇ ਨਾਲ ਇੱਥੇ ਸਮਝਾਉਣ ਦਾ ਉਪਰਾਲਾ ਕਰਦੀ ਹਾਂ। ਸਰੋਤਿਆਂ ਨੂੰ ਅਰਜ਼ ਕਰਦੀ ਹਾਂ ਕਿ ਆਪਣੇ ਮਨ ਵਿੱਚ ਕਲਪਨਾ ਕਰਨ ਕਿ ਇੱਕ ਜਿਵੇਂ 6 ਫੁੱਟ ਦੀ ਦੀਵਾਰ ਹੈ, ਫੈਂਸ ਹੈ, ਤੇ ਉਸਦੇ ਪਿੱਛੇ ਬਹੁਤ ਸੋਹਣਾ ਕੋਈ ਫੰਕਸ਼ਨ ਚੱਲ ਰਿਹਾ, ਮੰਨ ਲਓ ਕੋਈ ਕਲਚਰਲ ਪ੍ਰੋਗਰਾਮ ਚੱਲ ਰਿਹਾ ਜਾਂ ਗਿੱਧਾ ਭੰਗੜਾ ਚੱਲ ਰਿਹਾ। ਦੀਵਾਰ ਦੇ ਉਰਲੇ ਪਾਸੇ ਤੁਸੀਂ 3-4 ਇੱਕੋ ਜਿੰਨੇ ਮੰਨ ਲਓ 1/2 ਫੁੱਟ ਦੇ ਸਟੈਪਸ ਜਾਂ ਮੇਜ਼ ਰੱਖ ਦਿੱਤੇ ਹਨ ਤਾਂ ਕਿ ਉਸ 'ਤੇ ਚੜ੍ਹ ਕੇ ਸਮਝੋ 3-4 ਜਣੇ ਪਰਲੇ ਪਾਸੇ ਦਾ ਨਜ਼ਾਰਾ ਵੇਖ ਲੈਣ। ਹੁਣ 6 ਫੁੱਟ ਦਾ ਕੋਈ ਜਾਣਾ ਹੈਗਾ ਤਾਂ ਉਹਨੂੰ ਤਾਂ ਸਟੈਪ ਦੀ ਲੋੜ ਹੀ ਨਹੀਂ, ਅਤੇ ਜੇ ਕੋਈ 5.5 ਫੁੱਟ ਵਾਲੇ ਨੂੰ ਸਟੈਪ ਦਾ ਕੋਈ ਫਾਇਦਾ ਹੋ ਜਾਏਗਾ, ਆਪਣੇ ਦਿੱਤੇ 1/2 ਫੁੱਟ ਦੇ ਦਿੱਤੇ ਸਟੈਪ ਦਾ ਫਾਇਦਾ ਹੋ ਜਾਵੇਗਾ, ਅਤੇ ਬਾਕੀਆਂ ਨੂੰ ਕੋਈ ਫਾਇਦਾ ਨਹੀਂ ਹੋਏਗਾ, ਬਲਕਿ ਮਾਨਸਿਕ ਨੁਕਸਾਨ ਹੀ ਹੋਏਗਾ ਕਿ ਨਾਲਦਿਆਂ ਨੇ ਤਾਂ ਵੇਖ ਲਿਆ ਅਤੇ ਅਸੀਂ ਪਿੱਛੇ ਰਹਿ ਗਏ ਜਾਂ ਵਾਂਝੇ ਰਹਿ ਗਏ। ਇਸ ਸਿਚੁਏਸ਼ਨ ਵਿੱਚ ਆਪਾਂ ਇਕੁਐਲਿਟੀ ਦਾ ਪ੍ਰੋਸੈਸ ਅਪਣਾਇਆ ਹੈ, ਆਪਾਂ ਤਾਂ ਆਪਣੇ ਵੱਲੋਂ ਸਭ ਨੂੰ 1/2 ਫੁੱਟ ਦਾ ਹੀ ਸਟੈਪ ਦਿੱਤਾ ਹੈ, ਨਾ ਕਿਸੇ ਨੂੰ ਜ਼ਿਆਦਾ ਅਤੇ ਨਾ ਕਿਸੇ ਨੂੰ ਘੱਟ। ਤੇ ਜਿਹੜਾ ਇਕੁਇਟੀ ਦੀ ਜੋ ਖੇਡ ਹੈ, ਇਕੁਇਟੀ ਦਾ ਜੋ ਪ੍ਰੋਸੈਸ ਹੈ, ਉਹ ਫੇਅਰ ਹੈ, ਨਿਆਂਕਾਰੀ ਹੈ, ਨਿਰਪੱਖ ਹੈ। ਉਸੇ ਉਦਾਹਰਣ ਨੂੰ ਦੁਹਰਾਉਂਦਿਆਂ, ਜਦੋਂ 6 ਫੁੱਟ ਦੀ ਦੀਵਾਰ ਦੇ ਪਿਛਲੇ ਪਾਸੇ ਦਾ ਨਜ਼ਾਰਾ ਵੇਖਣ ਲਈ ਆਪਾਂ ਉਹ 3-4 ਜਣਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਸਟੈਪਸ ਦਿੰਦੇ ਹਾਂ, 5 ਫੁੱਟ ਵਾਲੇ ਨੂੰ 1.5 ਫੁੱਟ ਦਾ ਮੇਜ਼ ਦਿੰਦੇ ਹਾਂ, ਕੋਈ ਉਸ ਤੋਂ ਵੀ ਛੋਟਾ ਜੇ ਬੱਚਾ ਜਾਂ ਵੱਧ ਦੀ ਉਮਰ ਦਾ ਬੱਚਾ ਹੈ ਤਾਂ ਉਹਨੂੰ ਸ਼ਾਇਦ 2 ਫੁੱਟ ਦਾ ਸਟੈਪ ਦੇਣਾ ਪਵੇ। ਉਸ ਪ੍ਰੋਸੈਸ ਨੂੰ ਇਕੁਇਟੀ ਦਾ ਪ੍ਰੋਸੈਸ ਕਿਹਾ ਜਾਂਦਾ ਹੈ। ਇਸ ਪ੍ਰੋਸੈਸ ਦੌਰਾਨ ਸਭ ਨਾਲ ਨਿਆਂ ਹੋਇਆ, ਸਭ ਨੇ ਫੈਂਸ ਤੋਂ ਪਰਲੇ ਪਾਸੇ ਦਾ ਸੋਹਣਾ ਨਜ਼ਾਰਾ ਵੇਖਿਆ, ਐਵਰੀਵਨ ਗੋਟ ਟੂ ਸੀ ਦਾ ਸੇਮ ਵਿਊ, ਐਵਰੀਵਨ ਗੋਟ ਦਾ ਸੇਮ ਓਪਰਚੁਨਿਟੀ, ਸਭ ਨੂੰ ਇੱਕੋ ਜਿਹਾ ਮੌਕਾ, ਇੱਕੋ ਜਿਹਾ ਅਵਸਰ ਮਿਲਿਆ। ਸੋ ਇਸ ਉਦਾਹਰਣ ਤੋਂ ਇੱਕ ਗੱਲ ਜ਼ਾਹਰ ਹੈ ਕਿ ਕੁਝ ਐਸੇ ਸਮੂਹ ਨੇ ਆਪਣੇ ਸਮਾਜ ਵਿੱਚ ਜਿਨ੍ਹਾਂ ਨੂੰ ਨਿਆਂ ਦੇਣ ਲਈ ਇਕੁਐਲਿਟੀ ਤੋਂ ਵੀ ਉੱਪਰ ਚੱਲ ਕੇ ਇਕੁਇਟੀ ਦੀ ਜ਼ਰੂਰਤ ਹੈ, ਅਤੇ ਉਹਨਾਂ ਵਿੱਚ ਇੱਕ ਸਮੂਹ ਹੈ ਵਿਮੈਨ ਦਾ, ਔਰਤਾਂ ਦਾ। ਸੋ ਜੈਂਡਰ ਇਕੁਇਟੀ 'ਤੇ ਜੋ ਅੱਜ ਕੱਲ੍ਹ ਬਹੁਤ ਵਿਚਾਰ ਚਰਚਾ ਹੋ ਰਹੀ ਹੈ, ਉਸਦਾ ਇਹੀ ਕਾਰਨ ਹੈ ਕਿ ਜੈਂਡਰ ਇਕੁਇਟੀ ਇੱਕ ਨਿਆਂਪੂਰਵਕ ਨਿਰਪੱਖ ਵਿਚਾਰ ਹੈ, ਅਤੇ ਇਸ ਵਿਚਾਰ ਨੂੰ ਅਪਣਾਉਂਦਿਆਂ ਸਮਾਜ ਵਿੱਚ ਵਧੇਰੇ ਨਿਰਪੱਖ ਕਾਨੂੰਨ ਬਣ ਸਕਦੇ ਹਨ। ਪਰ ਕਾਨੂੰਨ ਤਾਂ ਉਦੋਂ ਹੀ ਔਰਤ ਦੇ ਕੰਮ ਆਉਣਗੇ ਨਾ, ਜੇ ਪਰਿਵਾਰਾਂ ਵਿੱਚ ਵੀ ਜੈਂਡਰ ਇਕੁਇਟੀ ਦੀ ਵਿਚਾਰ ਭਾਵਨਾ ਬਣੇਗੀ। ਔਰ ਜੈਂਡਰ ਇਕੁਇਟੀ ਦੀ ਜਿਹੜੀ ਵਿਚਾਰ ਭਾਵਨਾ ਹੈ, ਉਹ ਹੈਲਦੀ ਰਿਲੇਸ਼ਨਸ਼ਿਪਸ ਨੂੰ ਜਨਮ ਦਿੰਦੀ ਹੈ। ਸੋ ਇਹ ਬੜੀ ਲੰਬੀ ਵਾਟ ਹੈ, ਕਿਉਂਕਿ ਸਮਾਜ ਵਿੱਚ ਬੱਚੀ ਦੇ ਜਨਮ 'ਤੇ ਹੀ ਜੇ ਪ੍ਰਸ਼ਨ ਚੁੱਕੇ ਜਾਂਦੇ ਹੋਣ, ਉਹ ਸਮਾਜ ਵਿੱਚ ਜੈਂਡਰ ਇਕੁਇਟੀ ਲਿਆਉਣ ਦੀ ਗੱਲ ਜਿਹੜੀ ਹੈ, ਉਹ ਉਸਦਾ ਪ੍ਰਚਾਰ ਕਰਨ ਦੀ ਜਿਹੜੀ ਪ੍ਰਕਿਰਿਆ, ਉਹ ਬੜੀ ਬੜੀ ਲੰਬੀ ਵਾਟ ਲੱਗਦੀ ਹੈ। ਸੋ In a nutshell, gender equity means making sure that every person gets the same opportunity, whatever they need to get there. ਹਰ ਇੱਕ ਜਣੇ ਨੂੰ ਉਸ ਦੀਆਂ ਜ਼ਰੂਰਤਾਂ ਮੁਤਾਬਕ ਅਵਸਰ ਜਾਂ ਮੌਕੇ ਮਿਲਣ ਜ਼ਿੰਦਗੀ ਨੂੰ ਜਿਉਣ ਦੇ, ਅਤੇ ਭਾਵੇਂ ਉਹ ਵਰਕ ਪਲੇਸ ਹੈ, ਭਾਵੇਂ ਉਹ ਘਰੇਲੂ ਜ਼ਿੰਦਗੀ ਹੈ। ਅਤੇ ਅਜਿਹੇ ਜੈਂਡਰ ਇਕੁਇਟੀ ਦਾ ਢਾਂਚਾ ਹੈ, ਉਹ ਉਹ ਪਰਿਵਾਰਾਂ ਵਿੱਚ ਜਾਂ ਸੰਸਥਾਵਾਂ ਵਿੱਚ ਕੰਮ ਕਾਰਾਂ 'ਤੇ ਅਤੇ ਇੱਥੋਂ ਤੱਕ ਕਿ ਰਾਜਨੀਤਿਕ ਤਲ 'ਤੇ ਲਿਆਉਣ ਲਈ ਆਪਾਂ ਨੂੰ ਬਹੁਤ ਕੰਮ ਕਰਨਾ ਪਵੇਗਾ ਹਜੇ, ਅਤੇ ਇਸ ਦੀ ਸ਼ੁਰੂਆਤ ਬਿਹਤਰ ਹੈ ਕਿ ਘਰਾਂ ਤੋਂ ਹੋਵੇ, ਪਰਿਵਾਰਾਂ ਤੋਂ ਹੋਵੇ।
ਬਿਲਕੁਲ ਸਹੀ ਜੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਖਾਸ ਕਰ ਮਰਦ ਪ੍ਰਧਾਨ ਸਮਾਜ ਹੈਗੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਿਰਫ ਭਾਰਤੀ ਖਿੱਤੇ ਦੇ ਲੋਕਾਂ ਦੀ ਗੱਲ ਨਹੀਂ ਹੈ, ਬਹੁਤ ਸਾਰੇ ਭਾਈਚਾਰਿਆਂ ਵਿੱਚ ਸਦੀਆਂ ਤੋਂ ਇਹ ਰੀਤ ਚੱਲੀ ਆਈ ਹੈ ਕਿ ਮਰਦ ਪ੍ਰਧਾਨ ਸਾਡਾ ਸਮਾਜ ਹੈ। ਸੋ ਇਸ ਨੂੰ ਕਿਵੇਂ ਤੋੜਿਆ ਜਾਏ, ਕਿਉਂਕਿ ਸਾਰਿਆਂ ਦੇ ਦਿਮਾਗ 'ਚ ਇਹ ਹੁੰਦਾ ਕਿ ਘਰ 'ਚ ਆਦਮੀ ਨੇ ਇਹ ਕੰਮ ਕਰਨਾ, ਔਰਤ ਨੇ ਇਹ ਕੰਮ ਕਰਨਾ, ਇਸ ਚੀਜ਼ ਨੂੰ ਕਿਵੇਂ ਤੋੜਿਆ ਜਾ ਸਕਦਾ? ਸੋ ਜੈਂਡਰ ਰੋਲਸ ਬਾਰੇ ਕੁਛ ਦੱਸੋ।
ਸੋ ਇਹ ਹੈ, ਸੋ ਜਿਵੇਂ ਵੀ ਪਹਿਲਾਂ ਵੀ ਕਿਹਾ ਕਿ ਬੜੀ ਲੰਬੀ ਵਾਟ ਹੈ, ਅਤੇ ਇੱਕ ਵਿਅਕਤੀ, ਇੱਕ ਸੰਸਥਾ ਜਾਂ ਇੱਕ ਦੇਸ਼ ਦਾ ਕੰਮ ਨਹੀਂ ਹੈ, ਇੱਕ ਰੈਵੋਲਿਊਸ਼ਨ ਸ਼ੁਰੂ ਹੋਈ ਹੋਈ ਹੈ, ਅਤੇ ਸਭ ਦਾ ਥੋੜ੍ਹਾ ਥੋੜ੍ਹਾ ਯੋਗਦਾਨ ਇੱਥੇ ਜ਼ਰੂਰੀ ਹੈ, ਖਾਸ ਕਰਕੇ ਪਰਿਵਾਰਾਂ ਵਿੱਚ ਇਸ ਵਿਚਾਰ ਨੂੰ ਸਮਝਣਾ ਅਤੇ ਅਪਣਾਉਣਾ। ਜੈਂਡਰ ਐਕੁਇਟੀ ਨੂੰ ਅਪਣਾਉਣ ਲਈ ਪਰਿਵਾਰਾਂ ਵਿੱਚ ਜੈਂਡਰ ਰੋਲਸ ਅਤੇ ਜੈਂਡਰ ਨੋਰਮਸ ਦੀ ਸਮਝ ਹੋਣੀ ਜ਼ਰੂਰੀ ਹੈ। ਪਹਿਲਾਂ ਜੈਂਡਰ ਰੋਲਸ ਦੀ ਗੱਲ ਕਰੀਏ, ਇਸ ਦਾ ਮਤਲਬ ਹੈ ਕਿ ਭੂਮਿਕਾਵਾਂ ਜੋ ਆਦਮੀ ਜਾਂ ਔਰਤ ਹੋਣ ਦੇ ਨਾਤੇ ਐਕਸਪੈਕਟ ਕੀਤੀਆਂ ਜਾਂਦੀਆਂ ਹਨ, ਉਹਨਾਂ ਭੂਮਿਕਾਵਾਂ ਅਤੇ ਉਹਨਾਂ ਜ਼ਿੰਮੇਵਾਰੀਆਂ ਦੀ ਸਾਰੀ ਉਮਰ ਉਮੀਦ ਕੀਤੀ ਜਾਂਦੀ ਹੈ, ਰਿਗਾਰਡਲੈਸ ਆਫ ਸਰਕਮਸਟੈਂਸਿਸ, ਰਿਗਾਰਡਲੈਸ ਆਫ ਸਿਚੁਏਸ਼ਨਸ। ਸੋ ਇੱਕ ਥੋਟ ਪ੍ਰੋਸੈਸ ਇੱਥੇ ਸ਼ੁਰੂ ਕਰੀਏ ਆਪਾਂ। ਸਰੋਤਿਆਂ ਨੂੰ ਮੈਂ ਪਾਸਟ ਵਿੱਚ ਜਾਣ ਨੂੰ ਥੋੜ੍ਹਾ ਕਵਾਂਗੀ ਕਿ ਇਹ ਸੋਚੋ ਕਿ ਇੱਕ ਲੜਕੀ ਹੋਣ ਦੇ ਕਾਰਨ ਕੁਝ ਅਜਿਹੇ ਸਮੇਂ ਆਏ ਹੋਣਗੇ ਜਦੋਂ ਤੁਹਾਨੂੰ ਕਿਹਾ ਗਿਆ ਹੋਵੇਗਾ ਕਿ, ਇੱਕ ਵਾਰੀ ਨਹੀਂ ਵਾਰ ਵਾਰ ਸਮਝਾਇਆ ਗਿਆ ਹੋਵੇਗਾ ਕਿ ਤੁਸੀਂ ਲੜਕੀ ਹੋ, ਲੜਕੀਆਂ ਵਾਂਗੂ ਰਹੋ, ਤੇ ਆਦਮੀ ਵੀ ਜਿਹੜੇ ਸੁਣਦੇ ਹੋਣ ਉਹ ਵੀ ਸੋਚਣ ਉਹ ਘਟਨਾਵਾਂ ਜਦੋਂ ਛੋਟੇ ਹੁੰਦਿਆਂ ਉਹਨਾਂ ਦੀਆਂ ਭੈਣਾਂ ਨਾਲ ਵਾਪਰੀਆਂ ਹੋਣ, ਜਦੋਂ ਉਹਨਾਂ ਨੂੰ ਡਿਫਰੈਂਟਲੀ ਕੁਝ ਵੱਖਰਾ ਸੁਭਾਅ ਅਪਣਾਉਣ ਲਈ ਕਿਹਾ ਹੋਵੇਗਾ। ਸੋ ਇਹ ਜਦੋਂ ਮੈਂ ਗਰੁੱਪਸ ਵਿੱਚ ਡਿਸਕਸ ਕਰਦੀ ਹਾਂ ਤਾਂ ਕਈ ਤਰ੍ਹਾਂ ਦੇ ਰਿਸਪੋਂਸਿਸ ਮਿਲਦੇ ਨੇ, ਉਸ ਜ਼ਰੀਏ ਇੱਕ ਥੋਟ ਪ੍ਰੋਸੈਸ ਸ਼ੁਰੂ ਹੁੰਦਾ ਹੈ ਕਿ ਇਹ ਠੀਕ ਸੀ ਕਿ ਨਹੀਂ, ਵਾਸ ਦ ਕਾਇੰਡ ਆਫ ਡਿਫਰੈਂਸ਼ੀਏਸ਼ਨ ਫੇਅਰ। ਉਦਾਹਰਣ ਵਜੋਂ ਇੱਕ ਫਨੀ ਐਗਜ਼ਾਮਪਲ ਹੈ, ਇਹ ਇੱਕ ਨੇ ਨਹੀਂ ਕਈਆਂ ਨੇ ਇਹ ਫਨੀ ਐਗਜ਼ਾਮਪਲ ਸੁਣਾਈ ਕਿ ਔਰਤਾਂ ਕਹਿੰਦੀਆਂ ਸਾਨੂੰ ਕਿਹਾ ਜਾਂਦਾ ਸੀ ਬਹਿਣ ਲੱਗਿਆਂ ਲੱਤਾਂ ਨਹੀਂ ਹਿਲਾਉਣੀਆਂ, ਤੇ ਜੇ ਸਾਡੇ ਭਰਾ ਹਿਲਾਉਂਦੇ ਸੀ ਤੇ ਕਹਿੰਦੇ ਸੀ ਕਿ ਨਹੀਂ ਉਹ ਤਾਂ ਮੁੰਡਾ ਹੈ, ਕੋਈ ਗੱਲ ਨਹੀਂ, ਤੂੰ ਏਦਾਂ ਨਹੀਂ ਕਰਨਾ, ਤੂੰ ਏਦਾਂ ਕਰਦੀ ਚੰਗੀ ਨਹੀਂ ਲੱਗਦੀ।
ਦੂਜੇ ਪਾਸੇ ਗਗਨ, ਅਗਰ ਮੁੰਡਾ ਰੋ ਪਏ ਤੇ ਕੁੜੀਆਂ ਵਾਂਗ ਕਿਉਂ ਰੋ ਰਿਹਾ ਤੂੰ?
ਬਿਲਕੁਲ, ਸੋ ਯੈ ਓਪੋਜ਼ਿਟ ਸਾਈਡ, ਕੁੜੀਆਂ ਵਾਂਗੂ। ਸੋ ਇੱਥੇ ਦਰਸਾਇਆ ਜਾਂਦਾ ਸੀ ਕਿ ਕੁੜੀ ਦਾ ਕੀ ਰੋਲ ਹੈ, ਮੁੰਡੇ ਦਾ ਕੀ ਰੋਲ ਹੈ। ਔਰ ਇਹ ਸਿਰਫ ਇੱਕ ਦੋ ਐਗਜ਼ਾਮਪਲਸ ਨੇ, ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਜਾਂ ਮੈਂ ਐਗਜ਼ਾਮਪਲ ਦਿੱਤੀ। ਸੋ ਸਭ ਸੁਣਨ ਵਾਲਿਆਂ ਨੂੰ ਆਪਣੀ ਲਾਈਫ 'ਤੇ ਥੋੜ੍ਹੀ ਝਾਤੀ ਮਾਰਨ ਤਾਂ ਕਿੰਨੀਆਂ ਹੀ ਐਗਜ਼ਾਮਪਲ ਮਿਲ ਜਾਣਗੀਆਂ। ਇਸ ਦਾ ਨਿਚੋੜ ਇਹੀ ਹੈ ਕਿ ਛੋਟੀ ਉਮਰ ਤੋਂ ਹੀ ਸਾਡੇ ਮਨਾਂ ਵਿੱਚ ਇੱਕ ਕਲੀਅਰ ਆਈਡੀਆ ਬਣ ਜਾਂਦਾ ਸੀ ਜੈਂਡਰ ਰੋਲਸ ਦਾ, ਔਰਤ ਹੋਣ ਦੇ ਨਾਤੇ ਸਾਡੀ ਭੂਮਿਕਾ ਕੀ ਹੈ, ਸਾਨੂੰ ਕੀ ਪਸੰਦ ਹੋਣਾ ਚਾਹੀਦਾ, ਸਾਡਾ ਬਿਹੇਵੀਅਰ ਯਾਨੀ ਕਿ ਵਿਹਾਰ ਕਿਵੇਂ ਦਾ ਹੋਣਾ ਚਾਹੀਦਾ, ਸਾਡੀ ਚੋਇਸਿਸ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ। ਅਤੇ ਦੂਜੇ ਪਾਸੇ ਇਸੇ ਤਰ੍ਹਾਂ ਆਦਮੀਆਂ ਦਾ ਵਿਵਹਾਰ ਅਤੇ ਉਹਨਾਂ ਦੀਆਂ ਚੋਇਸਿਸ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਇਹ ਗੱਲਾਂ ਛੋਟੇ ਹੁੰਦਿਆਂ ਹੀ ਜ਼ਹਿਨ ਵਿੱਚ ਪਕਾ ਦਿੱਤੀਆਂ ਜਾਂਦੀਆਂ, ਚਾਹੁੰਦਿਆਂ ਜਾਂ ਨਾ ਚਾਹੁੰਦਿਆਂ। ਸੋ ਇਹ ਵਿਚਾਰ ਬਹੁਤ ਸੋਰਸਿਸ ਤੋਂ ਆਉਂਦੇ ਨੇ, ਇਕੱਲੇ ਪਰਿਵਾਰਾਂ ਤੋਂ ਨਹੀਂ, ਰਿਸ਼ਤੇਦਾਰਾਂ ਤੋਂ ਆਉਂਦੇ ਨੇ, ਟੀਵੀ ਦੀਆਂ ਐਡਸ ਜਾਂ ਮਸ਼ਹੂਰੀਆਂ ਤੋਂ ਵੀ ਆਉਂਦੇ ਨੇ, ਫਿਲਮਾਂ ਤੋਂ ਵੀ ਆਉਂਦੇ ਨੇ। ਸੋ ਇੱਥੇ ਗੱਲ ਚੰਗੇ ਜਾਂ ਮਾੜੇ ਵਿਚਾਰ ਦੀ ਨਹੀਂ ਹੈ, ਇਹਨਾਂ ਗੱਲਾਂ ਨੂੰ ਯਾਦ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਜੈਂਡਰ ਰੋਲਸ ਨੂੰ ਮੰਨਣਾ ਜਾਂ ਨਾ ਮੰਨਣਾ, ਇਹ ਚੋਇਸ ਆਪਣੀ ਹੋਣੀ ਚਾਹੀਦੀ ਆ। ਜੇ ਕੋਈ ਇਸ ਚੋਇਸ ਤੋਂ ਖੁਸ਼ ਹੈ ਤਾਂ ਵੈਲ ਐਂਡ ਗੁੱਡ, ਪਰ ਜੇ ਨਹੀਂ ਤਾਂ ਚੈਲੰਜ ਕਰਨ ਦੀ ਵੀ ਇਜਾਜ਼ਤ ਹੋਣੀ ਚਾਹੀਦੀ ਆ।
ਕਿਉਂਕਿ ਜੋ ਸਦੀਆਂ ਤੋਂ ਸਮਾਜ ਵਿੱਚ ਪ੍ਰਚਲਿਤ ਹੈ, ਅਗਰ ਅਸੀਂ 2 ਮਿੰਟ ਰੁਕ ਕੇ ਸਵਾਲ ਪੁੱਛੀਏ ਕਿ ਇਹ ਸਹੀ ਹੈ ਜਾਂ ਗਲਤ ਹੈ, ਸ਼ਾਇਦ ਇੱਕ ਅੰਦਰੋਂ ਚਿੰਤਨ ਇੱਕ ਜਾਗੇਗੀ, ਸ਼ਾਇਦ ਸਾਨੂੰ ਇੱਕ ਨਵਾਂ ਰਾਹ ਨਜ਼ਰ ਆ ਵੀ ਜਾਵੇਗਾ, ਪਰ ਉਹ ਸਵਾਲ ਚੁੱਕਣ ਦੀ ਲੋੜ ਹੈ ਜੋ ਤੁਸੀਂ ਕਹਿ ਰਹੇ ਹੋ।
ਬਿਲਕੁਲ ਜੀ, ਹਾਂਜੀ। ਸੋ ਇੱਕ ਸਵਾਲ ਔਰ ਇੱਕ ਥੋਟ ਪ੍ਰੋਸੈਸ ਸਟਾਰਟ ਕਰਨ ਦੀ ਲੋੜ ਹੈ ਪਰਿਵਾਰਾਂ ਵਿੱਚ। ਸੋਚ ਕੇ ਦੇਖੀਏ ਕਿ ਆਪਾਂ ਜੈਂਡਰ ਰੋਲਸ ਨੂੰ ਪੱਕਿਆਂ ਤਾਂ ਨਹੀਂ ਕਰ ਰਹੇ ਆਪਣੇ ਬੱਚਿਆਂ ਵਿੱਚ, ਅਤੇ ਇਹ ਜੈਂਡਰ ਰੋਲਸ ਜੇ ਪੱਕੇ ਹੋ ਗਏ ਤਾਂ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਹੈ, ਉਹਨਾਂ ਨੂੰ ਅੱਗੇ ਜਾ ਕੇ ਪਰੇਸ਼ਾਨੀਆਂ ਆ ਸਕਦੀਆਂ ਨੇ। ਫਿਰ ਗੱਲ ਜੈਂਡਰ ਨੋਰਮਸ ਦੀ ਆਉਂਦੀ ਆ ਜੈਂਡਰ ਰੋਲਸ ਤੋਂ ਬਾਅਦ। ਜੈਂਡਰ ਨੋਰਮਸ ਦਾ ਮਤਲਬ ਹੈ ਔਰਤ ਤੇ ਆਦਮੀ ਹੋਣ ਦੇ ਕਾਰਨ ਸਾਡੇ ਨਿਯਮ ਕੀ ਹਨ। ਸੋ ਕੁਝ ਡਿਫਰੈਂਸਿਸ ਤਾਂ ਮਨਪ੍ਰੀਤ ਜੀ ਔਰਤਾਂ ਨੂੰ ਕੁਦਰਤ ਵੱਲੋਂ ਮਿਲੇ ਨੇ, ਦੇ ਆਰ ਬਾਇਓਲੋਜੀਕਲੀ ਡਿਫਰੈਂਟ। ਇਹਨਾਂ ਵਿੱਚੋਂ ਪ੍ਰਮੁੱਖ ਹੈ ਕਿ ਔਰਤ ਬੱਚਾ ਪੈਦਾ ਕਰ ਸਕਦੀ ਹੈ ਤੇ ਮਰਦ ਨਹੀਂ। ਪਰ ਜ਼ਰਾ ਸੋਚੀਏ ਕਿ ਜ਼ਿਆਦਾਤਰ ਜਿਹੜੇ ਔਰਤਾਂ ਅਤੇ ਆਦਮੀਆਂ ਵਿੱਚ ਡਿਫਰੈਂਸਿਸ ਦੀ ਗੱਲ ਕੀਤੀ ਜਾਂਦੀ ਹੈ ਉਹ ਬਾਇਓਲੋਜੀਕਲ ਨਹੀਂ ਨੇ, ਉਹ ਸੋਸਾਇਟੀ ਨੇ ਔਰਤ 'ਤੇ ਲੇਬਲ ਲਾਏ ਨੇ। ਜਿਵੇਂ ਇੱਕ ਗੱਲ ਆਮ ਕਹੀ ਜਾਂਦੀ ਹੈ ਕਿ ਔਰਤਾਂ ਸਬਜ਼ੀ ਰੋਟੀ ਜਾਂ ਖਾਣਾ ਬਹੁਤ ਵਧੀਆ ਬਣਾ ਲੈਂਦੀਆਂ ਨੇ, ਇਹ ਸੋਸ਼ਲ ਲੇਬਲ ਹੈ, ਸੋਸ਼ਲੀ ਡਿਟਰਮਿਨਡ ਕੈਰੈਕਟਰ ਹੈ। ਦੁਨੀਆਂ ਵਿੱਚ ਵੱਡੇ ਵੱਡੇ ਹੋਟਲਸ ਵਿੱਚ ਸ਼ੈਫ ਆਦਮੀ ਹੁੰਦੇ ਨੇ, ਉਹ ਕਮਾਲ ਦਾ ਸਵਾਦਲਾ ਖਾਣਾ ਬਣਾਉਂਦੇ ਨੇ। ਫਿਰ ਕਿਹਾ ਜਾਂਦਾ ਹੈ ਕਿ ਆਦਮੀ ਸਪੋਰਟਸਮੈਨ ਵਧੀਆ ਨੇ ਔਰਤਾਂ ਨਾਲੋਂ ਕਿਉਂਕਿ ਆਦਮੀ ਜ਼ਿਆਦਾ ਤਕੜੇ ਨੇ। ਇਹ ਕਿੰਨਾ ਵੱਡਾ ਸੋਸ਼ਲ ਲੇਬਲ ਹੈ, ਲਾਈਕ ਸੀਰੀਨਾ ਵਿਲੀਅਮਸ ਦੀ ਐਗਜ਼ਾਮਪਲ ਹੀ ਲੈ ਲਵੋ, ਹੈ ਨਾ। ਸੋ ਓਪਰਚੁਨਿਟੀਜ਼ ਮਿਲਣ 'ਤੇ ਆਦਮੀਆਂ ਅਤੇ ਔਰਤਾਂ ਦੇ ਸੋਸ਼ਲ ਲੇਬਲਸ ਨੂੰ ਚੈਲੰਜ ਹੁੰਦਿਆਂ ਵੀ ਆਪਾਂ ਵੇਖਿਆ ਹੈ, ਤੇ ਇਹੀ ਓਪਰਚੁਨਿਟੀਜ਼ ਦੀ ਅੱਜ ਜ਼ਰੂਰਤ ਹੈ ਔਰਤਾਂ ਨੂੰ, ਜਿਨ੍ਹਾਂ ਸਦਕਾ ਇਹ ਸੋਸ਼ਲ ਲੇਬਲਸ ਹਟ ਸਕਣਗੇ, ਇਹ ਜੈਂਡਰ ਨੋਰਮਸ ਹਟ ਸਕਣਗੇ ਤੇ ਜੈਂਡਰ ਐਕੁਇਟੀ ਦੇਖਣ ਨੂੰ ਮਿਲੇਗੀ। ਜੈਂਡਰ ਐਕੁਇਟੀ ਘਰਾਂ ਵਿੱਚ ਹੋਣ ਨਾਲ, ਜਿਵੇਂ ਪਹਿਲਾਂ ਵੀ ਕਿਹਾ, ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ
ਜੀ।
ਔਰ ਕਈ ਵਾਰੀ ਔਰਤਾਂ ਇਹ ਵੀ ਸੋਚ ਕੇ ਚੁੱਪ ਹੋ ਜਾਂਦੀਆਂ ਨੇ ਕਿ ਸਾਡੀ ਉਮਰ ਤਾਂ ਲੰਘ ਗਈ, ਹੁਣ ਇਹ ਜੈਂਡਰ ਰੋਲਸ ਤੇ ਜੈਂਡਰ ਨੋਰਮਸ ਨੂੰ ਚੈਲੰਜ ਕਰਕੇ ਸੁਧਾਰ ਲਿਆ ਕੇ ਵੀ ਸਾਨੂੰ ਕੀ ਫਾਇਦਾ ਹੋਏਗਾ। ਪਰ ਉੱਥੇ ਮੈਂ ਮਨਪ੍ਰੀਤ ਜੀ ਇਹੀ ਗੱਲ ਕਹਿੰਦੀ ਹਾਂ ਕਿ ਜੇ ਆਪਾਂ ਨੂੰ ਫਾਇਦਾ ਨਹੀਂ ਹੋਇਆ, ਆਪਣੀ ਅਗਲੀ ਜਨਰੇਸ਼ਨਸ ਨੂੰ ਤਾਂ ਫਾਇਦਾ ਹੋਏਗਾ। ਜੇ ਛੋਟੀਆਂ ਬੱਚੀਆਂ ਨੂੰ ਆਪਾਂ ਕਿਚਨ ਦੇ ਖਿਡੌਣੇ ਲਿਆ ਕੇ ਦਿੰਦੇ ਹਾਂ ਤੇ ਉਹਨਾਂ ਦੇ ਹਾਣ ਦੇ ਮੁੰਡਿਆਂ ਨੂੰ ਕਾਰਾਂ ਤੇ ਹੈਲੀਕਾਪਟਰਾਂ ਦੇ ਖਿਡੌਣੇ ਲੈ ਕੇ ਦਿੰਦੇ ਹਾਂ, ਤਾਂ ਬਚਪਨ ਵਿੱਚ ਹੀ ਇਹੀ ਸਿਖਾ ਰਹੇ ਹਾਂ ਕਿ ਔਰਤ ਨੂੰ ਘਰ ਦਾ ਕੰਮ ਜ਼ਰੂਰੀ ਹੈ ਤੇ ਆਦਮੀਆਂ ਨੂੰ ਕਾਰਾਂ ਦੀ ਸਮਝ ਹੋਣੀ ਜ਼ਰੂਰੀ ਹੈ। ਸੋ ਇਹ ਗੱਲਾਂ ਬੱਚਿਆਂ ਦੇ ਜ਼ਿਹਨ ਵਿੱਚ ਸ਼ੁਰੂ ਤੋਂ ਹੀ ਵਸ ਜਾਂਦੀਆਂ ਨੇ, ਜੋ ਅੱਗੇ ਜਾ ਕੇ ਰਿਸ਼ਤਿਆਂ ਵਿੱਚ ਵੀ ਫਰਕ ਪਾ ਸਕਦੀਆਂ ਨੇ।
ਕਿਉਂਕਿ ਤੁਸੀਂ ਪਹਿਲਾਂ ਸ਼ੁਰੂਆਤ ਵਿੱਚ ਇਹੀ ਗੱਲ ਕੀਤੀ ਸੀ ਕਿ ਸਰਕਾਰ ਵੱਲੋਂ ਕਈ ਕਾਨੂੰਨ ਬਣਾਏ ਜਾਂਦੇ ਹਨ, ਸਰਕਾਰ ਭਾਵੇਂ ਜਿੰਨੇ ਮਰਜ਼ੀ ਕਾਨੂੰਨ ਬਣਾ ਦੇ ਜੈਂਡਰ ਇਕੁਇਟੀ ਜਾਂ ਇਕੁਆਲਿਟੀ ਵਾਸਤੇ, ਪਰ ਅਗਰ ਘਰਾਂ ਵਿੱਚ ਇਹ ਸਮਾਨਤਾ ਨਹੀਂ ਦਿੱਤੀ ਜਾਂਦੀ ਬੱਚਿਆਂ ਨੂੰ, ਤਾਂ ਸ਼ਾਇਦ ਇਹ ਪਾੜਾ ਜਿਹੜਾ ਕਦੀ ਵੀ ਨਹੀਂ ਦੂਰ ਕੀਤਾ ਜਾ ਸਕੇਗਾ। ਸੋ ਗਗਨ, ਇਸੇ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਅਗਰ ਮੈਂ ਤੁਹਾਨੂੰ ਪੁੱਛਾਂ, ਹੈਲਥੀ ਰਿਲੇਸ਼ਨਸ਼ਿਪਸ, ਖੁਸ਼ਹਾਲ ਸੰਬੰਧ ਕਿਵੇਂ ਘਰ 'ਚ ਕਾਇਮ ਕੀਤੇ ਜਾਣ ਇਸੇ ਜੈਂਡਰ ਰੋਲਸ ਅਤੇ ਜੈਂਡਰ ਨੋਰਮਸ ਦੇ ਆਧਾਰ?
ਸੋ ਜਿਨ੍ਹਾਂ ਘਰਾਂ ਵਿੱਚ ਦੇਖਿਆ ਗਿਆ ਕਿ ਬਹੁਤੇ ਰਿਜਿਡ ਜੈਂਡਰ ਰੋਲਸ ਅਤੇ ਨੋਰਮ ਨਹੀਂ ਹੁੰਦੇ ਵੇਖਿਆ ਗਿਆ, ਉਹਨਾਂ ਘਰਾਂ ਵਿੱਚ ਰਿਸ਼ਤੇ ਮਜ਼ਬੂਤ ਅਤੇ ਖੁਸ਼ਹਾਲ ਹੁੰਦੇ ਨੇ, ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ। ਸੋ ਜੈਂਡਰ ਨੋਰਮਸ ਅਤੇ ਜੈਂਡਰ ਰੋਲਸ ਨੂੰ ਆਈਡੈਂਟੀਫਾਈ ਕਰਨ ਨਾਲ ਆਪਾਂ ਹੈਲਦੀ ਰਿਲੇਸ਼ਨਸ਼ਿਪ ਦੀ ਬੁਨਿਆਦ ਬਚਪਨ ਵਿੱਚ ਹੀ ਖੜੀ ਕਰ ਸਕਦੇ ਹਾਂ। ਸੋ ਇੱਕ ਖੁਸ਼ਹਾਲ ਰਿਸ਼ਤੇ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਹੈ ਰਿਸਪੈਕਟ, ਇੱਕ ਦੂਜੇ ਦੀ ਕਦਰ ਹੋਣਾ, ਫਿਰ ਹੈਗਾ ਟਰੱਸਟ, ਇੱਕ ਦੂਜੇ 'ਤੇ ਭਰੋਸਾ ਹੋਣਾ, ਵਿਸ਼ਵਾਸ ਹੋਣਾ, ਓਨੈਸਟੀ, ਥੋੜ੍ਹੀ ਇੱਕ ਸੱਚਾਈ ਹੋਣਾ ਰਿਸ਼ਤੇ ਵਿੱਚ ਦੋਨਾਂ ਪੱਖੋਂ, ਇੱਕ ਨੋਨ ਥਰੈਟਨਿੰਗ ਬਿਹੇਵੀਅਰ, ਰਿਸ਼ਤੇ ਵਿੱਚ ਡਰ ਜਾਂ ਧਮਕੀਆਂ ਨਾ ਹੋਣ। ਆਮ ਵੇਖਿਆ ਆਪਾਂ ਇੰਡੀਆ ਵਿੱਚ ਜਾਂ ਅਜਿਹੇ ਮੁਲਕਾਂ ਵਿੱਚ, ਪਤਨੀ ਜੇ ਬਾਹਰ ਗਈ ਤੇ ਲੇਟ ਹੋ ਗਈ ਤਾਂ ਚੁੰਨੀ ਨੂੰ ਗੰਢ ਬਣ ਲੈਂਦੀ ਸੀ ਕਿ ਘਰ ਜਾ ਕੇ ਪਤੀ ਨਾਰਾਜ਼ ਨਾ ਹੋਵੇ। ਤੋ ਉਹ ਗੰਢ ਦੇਣੀ ਦੱਸਦੀ ਹੈ ਕਿ ਕਿੰਨਾ ਡਰ ਹੈ ਦਿਮਾਗ ਵਿੱਚ, ਕਿੰਨਾ ਥਰੈਟਨਿੰਗ ਬਿਹੇਵੀਅਰ ਹੋਏਗਾ ਦੂਜੇ ਪਾਸੋਂ, ਤੇ ਸ਼ਾਇਦ ਭਰੋਸਾ ਦੋਨਾਂ ਪਾਸੋਂ ਘੱਟ ਹੈ ਕਿ ਨਾ ਪਤੀ ਨੂੰ ਪਤਨੀ 'ਤੇ ਭਰੋਸਾ ਹੈ ਕਿ ਲੇਟ ਹੋ ਗਈ, ਕੋਈ ਗੱਲ ਨਹੀਂ ਸਾਰੇ ਕਦੀ ਕਦਾਈ ਲੇਟ ਹੋ ਜਾਂਦੇ ਨੇ, ਤੇ ਨਾ ਪਤਨੀ ਨੂੰ ਭਰੋਸਾ ਹੈ ਕਿ ਪਤੀ ਮਾਫ਼ ਕਰ ਦੇਵੇਗਾ। ਸੋ ਫਿਰ ਰਿਸ਼ਤੇ ਵਿੱਚ ਸਪੋਰਟ ਅਤੇ ਸ਼ੇਅਰਡ ਰਿਸਪੋਂਸੀਬਿਲਿਟੀ ਜ਼ਰੂਰੀ ਹੈ। ਆਪਾਂ ਇਹ ਗੱਲ ਐਕਸੈਪਟ ਕਰ ਲਈ ਹੈ ਕਿ ਔਰਤਾਂ ਨੂੰ ਹੁਣ ਰੁਜ਼ਗਾਰ ਜ਼ਰੂਰੀ ਹੈ ਘਰ ਦੀ ਬਜਟ, ਘਰ ਦਾ ਬਜਟ ਠੀਕ ਰੱਖਣ ਲਈ, ਪਰ ਆਮ ਘਰਾਂ ਵਿੱਚ ਵੇਖਿਆ ਗਿਆ ਹੈ ਕਿ ਘਰ ਆ ਕੇ ਥੱਕੇ ਭਾਵੇਂ ਦੋਨੋਂ ਜਾਣੇ ਹੁੰਦੇ ਨੇ, ਪਰ ਰਸੋਈ ਵਿੱਚ ਫਿਰ ਵੀ ਔਰਤ ਹੀ ਕੰਮ ਕਰਦੀ ਹੁੰਦੀ ਹੈ। ਇਟ ਆਫਨ ਲਿੰਕਸ ਬੈਕ ਟੂ ਜੈਂਡਰ ਰੋਲਸ, ਬਚਪਨ ਵਿੱਚ ਜੋ ਸ਼ਾਇਦ ਦੋਨਾਂ ਨੇ ਵੇਖਿਆ ਹੋਵੇਗਾ, ਦੋਨਾਂ ਪੱਖੀ ਵੇਖਿਆ ਹੋਵੇਗਾ ਕਿ ਕਿਚਨ ਦਾ ਕੰਮ ਤਾਂ ਜਨਾਨੀਆਂ ਹੀ ਸੰਭਾਲਦੀਆਂ ਨੇ, ਜਾਨ ਤਾਂ ਦੋਵਾਂ ਵਿੱਚ ਇੱਕੋ ਜਿਹੀ ਹੈ ਨਾ। ਇੱਥੇ ਮੈਂ ਇਹ ਵੀ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਹੀ ਕਿ ਆਪਾਂ ਘਰਾਂ ਵਿੱਚ ਲੜਾਈ ਪਾ ਲਈਏ ਜਾਂ ਅੱਜ ਤੋਂ ਬਾਅਦ ਲੜਾਈ ਦਾ ਮਾਹੌਲ ਸ਼ੁਰੂ ਕਰ ਲਈਏ ਕਿ ਜੈਂਡਰ ਰੋਲਸ ਅਸੀਂ ਨਹੀਂ ਨਿਭਾਉਣੇ। ਜੇ ਔਰਤ ਨੂੰ ਚੰਗਾ ਲੱਗਦਾ ਹੈ ਘਰ ਦਾ ਕੰਮ ਕਰਨਾ ਤਾਂ ਉਹ ਕਰੇ, ਪਰ ਉਸਨੂੰ ਇਹ ਭਰੋਸਾ ਤਾਂ ਹੋਵੇ ਕਿ ਜਿਸ ਦਿਨ ਉਹ ਨਹੀਂ ਕਰ ਸਕੇਗੀ ਕਿਸੇ ਵਜ੍ਹਾ ਕਰਕੇ, ਤਾਂ ਉਸਨੂੰ ਆਦਮੀ ਦੀ ਸਪੋਰਟ ਮਿਲੇਗੀ।
ਜ਼ਰੂਰ, ਸਧਾਰਨ ਜੀ ਗੱਲ ਹੈ ਜੀ, ਅਗਰ ਔਰਤ ਨੇ ਆ ਕੇ ਖਾਣਾ ਪਕਾਇਆ ਤਾਂ ਸ਼ਾਇਦ ਆਦਮੀ ਫਿਰ ਭਾਂਡੇ ਧੋ ਸਕਦਾ ਹੈ। ਹੱਥ ਵਟਾਉਣ ਦੀ ਗੱਲ ਹੈ ਨਾ, ਤੁਸੀਂ ਸ਼ੇਅਰਿੰਗ ਦੀ ਗੱਲ ਕੀਤੀ, ਸ਼ੇਅਰਿੰਗ ਰਿਸਪੋਂਸੀਬਿਲਿਟੀ।
ਸਰਟਨਲੀ, ਸੋ ਸ਼ੇਅਰਡ ਰਿਸਪੋਂਸੀਬਿਲਿਟੀ ਹੋਵੇ ਘਰ ਵਿੱਚ। ਜੇ ਪਤਨੀ ਨੂੰ ਮਜ਼ਾ ਆਉਂਦਾ ਹੈ ਨਾ ਘਰ ਦਾ ਕੰਮ ਕਰਨ ਵਿੱਚ, ਰਸੋਈ ਵਿੱਚ ਕਰਨ ਵਿੱਚ, ਤਾਂ ਉਹਦਾ ਸ਼ੇਅਰ ਜਿਹੜਾ ਹੈਗਾ ਆ ਘਰ ਦਾ, ਉਹ ਪਤੀ ਦੇ ਨਾਮ ਵੀ ਕੁਛ ਕੰਮ ਹੋਣ। ਉਸ ਤੋਂ ਅੱਗੇ ਚੱਲ ਕੇ ਰਿਸ਼ਤੇ ਵਿੱਚ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਅਤੇ ਹਮਦਰਦੀ ਹੋਣੀ ਜ਼ਰੂਰੀ ਹੈ ਔਰ ਇੱਕ ਦੂਜੇ ਵਿੱਚ ਕਮਿਊਨੀਕੇਸ਼ਨ ਹੋਣੀ ਜ਼ਰੂਰੀ ਹੈ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੈ ਜਿਨ੍ਹਾਂ ਪਰਿਵਾਰਾਂ ਵਿੱਚ ਡਿਸੀਜਨ ਮੇਕਿੰਗ ਦੋਨੋਂ ਪਤੀ ਪਤਨੀ ਰਲ ਕੇ ਕਰਦੇ ਨੇ ਫੈਸਲੇ ਰਲ ਕੇ ਲੈਂਦੇ ਨੇ ਉਹਨਾਂ ਘਰਾਂ ਵਿੱਚ ਵੇਖਿਆ ਗਿਆ ਕਿ ਅਮਨ ਸ਼ਾਂਤੀ ਵਧੇਰੇ ਹੁੰਦੀ ਹੈ ਤੇ ਜਿਨ੍ਹਾਂ ਘਰਾਂ ਵਿੱਚ ਫੈਸਲੇ ਇੱਕ ਕਮਰੇ ਵਿੱਚ ਵੜ ਕੇ ਘਰ ਦੀ ਔਰਤ ਨੂੰ ਬਾਹਰ ਰੱਖ ਕੇ ਕੀਤੇ ਜਾਂਦੇ ਹਨ ਤਾਂ ਮੇ ਬੀ ਜੈਂਡਰ ਨੋਰਮਸ ਫੋਲੋ ਕੀਤੇ ਜਾ ਰਹੇ ਹੋਣਗੇ ਕਿ ਔਰਤਾਂ ਨੂੰ ਬੰਦਿਆਂ ਦੇ ਫੈਸਲਿਆਂ ਨਾਲ ਕੀ ਲੈਣਾ ਦੇਣਾ ਜਾਂ ਜੈਂਡਰ ਰੋਲਸ ਫੋਲੋ ਕੀਤੇ ਜਾ ਰਹੇ ਹੋਣਗੇ ਕਿ ਔਰਤ ਹੋਰ ਕੰਮ ਵਧੇਰੇ ਚੰਗੇ ਕਰਦੀ ਹੈ ਪਰ ਆਦਮੀ ਫੈਸਲੇ ਵਧੇਰੇ ਚੰਗੇ ਕਰਦੇ ਨੇ ਸੋ ਮੁੱਖ ਦੀ ਗੱਲ ਇਹੀ ਹੈ ਕਿ ਰਿਸ਼ਤਿਆਂ ਵਿੱਚ ਰਿਸਪੈਕਟ ਹੋਵੇ ਫੇਅਰਨੈਸ ਹੋਵੇ ਤੇ ਨੋਨ ਥ੍ਰੈਟਨਿੰਗ ਰਿਸ਼ਤੇ ਹੋਣ ਤੇ ਜੇ ਕਿਸੇ ਔਰਤ ਨੂੰ ਲੱਗਦਾ ਹੈ ਕਿ ਉਹ ਹਰ ਵੇਲੇ ਕੰਢਿਆਂ ਤੇ ਤੁਰ ਰਹੀ ਹੈ ਕੋਈ ਪਤਾ ਨਹੀਂ ਕਦੋਂ ਕੀ ਵਾਪਰ ਜਾਵੇ ਤਾਂ ਉਸਨੂੰ ਮਦਦ ਲੈਣ ਵਿੱਚ ਵੀ ਦੇਰੀ ਨਹੀਂ ਕਰਨੀ ਚਾਹੀਦੀ
ਸਹੀ ਤੇ ਮੇਰੇ ਖਿਆਲ ਇਹ ਜ਼ਿੰਮੇਵਾਰੀ ਸਾਰੇ ਹੀ ਪਰਿਵਾਰਾਂ ਤੇ ਆਉਂਦੀ ਹੈ ਕਿ ਆਪਣੇ ਘਰ 'ਚ ਉਹ ਪਰਸਪਰ ਪਿਆਰ ਇਤਫਾਕ ਬਣਾ ਕੇ ਰੱਖਣ ਖੁਸ਼ਹਾਲ ਸੰਬੰਧ ਬਣਾ ਕੇ ਰੱਖਣ ਕਿਉਂਕਿ ਬੱਚੇ ਜਿਹੜੇ ਨੇ ਉਹ ਮਾਂ ਪਿਓ ਤੋਂ ਹੀ ਸਿੱਖਦੇ ਨੇ ਜਿਹੜੇ ਉਹ ਵੇਖਣਗੇ ਮਾਂ ਪਿਓ ਨੂੰ ਕਰਦਿਆਂ ਉਹੀ ਅੱਗੇ ਚੱਲ ਕੇ ਉਹ ਆਪਣੇ ਘਰਾਂ ਪਰਿਵਾਰਾਂ ਵਿੱਚ ਕਰਨਗੇ ਹੈ ਨਾ
ਬਿਲਕੁਲ ਹਾਂਜੀ ਸੋ ਇਹ ਅੱਜ ਮਨਪ੍ਰੀਤ ਜੀ ਵਿਮੈਨਸ ਹੈਲਥ ਦੀ ਇਹ ਆਖਰੀ ਕੜੀ ਸੀ ਤੇ ਅੱਜ ਦੇ ਇਸ ਡਿਸਕਸ਼ਨ ਤੋਂ ਮੈਨੂੰ ਸਿਰਫ ਇੰਨੀ ਕੁ ਉਮੀਦ ਜ਼ਰੂਰ ਹੈ ਕਿ ਪਰਿਵਾਰਾਂ ਵਿੱਚ ਉਹ ਥੋਟ ਪ੍ਰੋਸੈਸ ਸ਼ੁਰੂ ਹੋ ਜਾਵੇ ਕਿ ਜੈਂਡਰ ਰੋਲਸ ਅਤੇ ਜੈਂਡਰ ਨੋਰਮਸ ਨੂੰ ਆਈਡੈਂਟੀਫਾਈ ਕਿਵੇਂ ਕਰਨਾ ਹੈ ਅਤੇ ਜੇ ਆਪਾਂ ਇਹਨਾਂ ਨੂੰ ਘਰਾਂ ਵਿੱਚ ਆਈਡੈਂਟੀਫਾਈ ਕਰ ਲਿਆ ਤਾਂ ਉਮੀਦ ਬਣ ਸਕਦੀ ਹੈ ਕਿ ਆਪਾਂ ਆਪਣੇ ਹੁੰਦਿਆਂ ਜੈਂਡਰ ਐਕੁਇਟੀ ਦਾ ਸੁਪਨਾ ਜ਼ਿੰਦਗੀ ਵਿੱਚ ਪੂਰਾ ਹੁੰਦਾ ਨਾ ਵੇਖ ਸਕੀਏ ਪਰ ਆਪਣੇ ਬੱਚੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵੇਖ ਲੈਣਗੇ ਅਤੇ ਫਿਰ ਆਪਣੇ 'ਤੇ ਮਾਣ ਕਰਨਗੇ ਕਿ ਆਪਾਂ ਜੈਂਡਰ ਰੋਲਸ ਅਤੇ ਜੈਂਡਰ ਨੋਰਮਸ ਨੂੰ ਪਰੇ ਕਰਕੇ ਨਾ ਸਿਰਫ ਆਪਾਂ ਜੈਂਡਰ ਐਕੁਇਟੀ ਦੀ ਲਹਿਰ ਨੂੰ ਅੱਗੇ ਵਧਾਇਆ ਬਲਕਿ ਉਹਨਾਂ ਦੇ ਆਪ ਦੇ ਰਿਸ਼ਤੇ ਵੀ ਜਿਹੜੇ ਨੇ ਸੁਖਾਲੇ ਕਰ ਦਿੱਤੇ
ਜੀ ਗਗਨ ਮੈਂ ਤਹੇ ਦਿਲੋਂ ਤੁਹਾਨੂੰ ਧੰਨਵਾਦ ਆਖਣਾ ਚਾਹੁੰਦੀ ਹਾਂ ਥੋੜ੍ਹਾ ਜਿਹਾ ਮੇਰਾ ਦਿਲ ਲੈ ਗਿਆ ਜਦ ਤੁਸੀਂ ਕਿਹਾ ਕਿ ਅਖੀਰਲੀ ਵਾਰੀ ਗੱਲਬਾਤ ਹੈ ਪਰ ਇਹ ਮੈਂ ਜ਼ਰੂਰ ਸਾਰੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਇਹ ਜਿਹੜਾ ਅਸੀਂ ਮਿੱਥਿਆ ਹੋਇਆ ਸੀ ਇੱਕ ਸਾਲ ਦਾ ਇੱਕ ਸੀਰੀਜ਼ ਅਸੀਂ ਬਣਾਈ ਸੀ ਉਸਦੀ ਅੰਤਮ ਕੜੀ ਹੈ ਮੈਨੂੰ ਯਕੀਨ ਹੈ ਕਿ ਗਗਨ ਨੂੰ ਅਗਰ ਅਸੀਂ ਗੁਜ਼ਾਰਿਸ਼ ਕਰਾਂਗੇ ਉਹ ਦੁਬਾਰਾ ਇੱਕ ਨਵੀਂ ਸੀਰੀਜ਼ ਲੈ ਕੇ ਦੁਬਾਰਾ ਹਾਜ਼ਰ ਹੋਣਗੇ SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਲਈ ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਜੀ ਗਗਨ ਹਰ ਵਾਰ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਉਹ ਅਸਰਦਾਰ ਰਹੀ ਹੈ ਸਰੋਤਿਆਂ ਨੇ ਇਸ ਨੂੰ ਬਹੁਤ ਇੰਜੋਏ ਕੀਤਾ ਹੈ ਇਸ ਤੋਂ ਬੜਾ ਕੁਝ ਸਿੱਖਿਆ ਹੈ ਅਤੇ ਉਮੀਦ ਹੈ ਅੱਗੇ ਚੱਲ ਕੇ ਇਸ ਸਾਂਝ ਨੂੰ ਤੁਸੀਂ ਬਰਕਰਾਰ ਰੱਖੋਗੇ
ਬਿਲਕੁਲ ਜ਼ਰੂਰ ਮਨਪ੍ਰੀਤ ਜੀ ਔਰ ਮੌਕੇ ਮਿਲਦੇ ਰਹਿਣਗੇ ਫਿਰ ਅਤੇ ਫਿਰ ਗੱਲਬਾਤ ਰਾਹੀਂ ਸਾਂਝ ਆਪਾਂ ਪਾਉਂਦੇ ਰਹਾਂਗੇ ਥੈਂਕ ਸੋ ਮਚ
ਮੈਂ ਮੇਰੇ ਖਿਆਲ ਸਰੋਤਿਆਂ ਨੂੰ ਜ਼ਰੂਰ ਪੁੱਛਾਂਗੀ ਕਿ ਅਗਰ ਕੋਈ ਇਹੋ ਜਿਹੇ ਮੁੱਦੇ ਹਨ ਟੋਪਿਕਸ ਹਨ ਜੋ ਚਾਹੁੰਦੇ ਹੋ ਕਿ ਗਗਨ ਜੀ ਤੁਹਾਡੇ ਨਾਲ ਉਸ ਬਾਰੇ ਗੱਲਬਾਤ ਕਰਨ ਜਾਂ ਵਧੇਰੀ ਜਾਣਕਾਰੀ ਦੇਣ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਜਦ ਅਗਲੀ ਵਾਰ ਅਸੀਂ ਕਿਸੇ ਸੀਰੀਜ਼ ਦਾ ਆਗਾਜ਼ ਕਰਾਂਗੇ ਉਸ 'ਚ ਅਸੀਂ ਉਸ ਟੋਪਿਕ ਨੂੰ ਜ਼ਰੂਰ ਇੰਕਲੂਡ ਕਰਾਂਗੇ ਗਗਨ ਇੱਕ ਵਾਰ ਫਿਰ ਬਹੁਤ ਧੰਨਵਾਦ ਜੀ
ਥੈਂਕ ਯੂ ਮਨਪ੍ਰੀਤ ਜੀ ਬਹੁਤ ਧੰਨਵਾਦ SBS
Radio Enjoy more stories in your language by visiting sbs.com.au